श्लोक मेला पहला। सिमल रुख सरायरा अत दीर्घ अत मुच, ओए जे आवे आस कर जाए निरासे कित। फल फिके फुल बक बके कम न आवे पत, मिठत नीमी नानका गुण चंगियाइया तत। सब को निवै आप को पर को निवै ना कोए, धरता राजू तो लिया निवै सो गौरा होए। अपराधी दूना निवै जो हंता मिर गाहे, शीस निवाहिय क्या थिया जा हृदय कसुदै जाहे। सिमल रुख सरायरा अत दीर्घ अत मुच, ओए जे आवै आस कर जाए निराशें कित। रुख दरख्त, सरायरा सिद्धा, दीर्घ लम्मा, मुच वड्डा जा मोटा। ओए ओ पंछी जे आवै जेड़े आउंदे हन, आस कर आस रख के जाहे निराशे निराश होके जांदे हन। कित कित दा इथे अर्थ है किथे। सिमल रुख सरायरा अत दीर्घ अत मुच, ओए जे आवें आस कर जाए निराशे कित। सिमल दा दरख्त चाहे सिद्धा लम्मा अते मोटा हुंदा है, पर ओ पंछी जो फल दी आस रख के उस उत्ते आ बैठदे हन, ओ भाई निराश होके क्यों जांदे हन। फल फिके फुल बक बके कम न आवे पत, बक बके दा उंज अर्थ हुंदा है बेस्वादे, इथे अर्थ है अनअट्रैक्टिव। फुल बक बके, फुल भी कोई खिच नहीं रखते, पत पत्ते। फल फिके फुल बक बके कम न आवे पत। देखो भाई एडी वडित दे बावजूद सिमल रुख दे फल फिके हन, फुल बक बके हन, अनअट्रैक्टिव हन, अते पत्ते भी किसे कम नहीं आउंदे। तो पातशाह आप ही जवाब दिंदे हन कि किस कारण पंछी निराश हो के सिमल दे रुख तो वापस चले जांदे हन। भाई गुरदास जी ने भी ये ख्याल अपनी वारां विच लिखिया है। फुल रत्ते फल बक बके होए अफल फलंदा, सावा तोता चोह चोहा तिस देख डुलंदा। मिठत नीवी नानका गुण चंगियाइयां तत। सो भाई मिठास तो बिना उच्चापन वडेतन सोना विखावा किस काम दा। नानक पातशाह समझा रहे हन कि फोके उच्चेपन वडेतन अते सोनेपन दे मुकाबले ते मिठ वर्तन नीवापन हलेमी निम्रता बेशक नीवी गल जापदी है, पर सच जानो ए न्यों जाना ता सारे गुणा दा अते सारियां चंगियाइयां दा सार है। न्यों जाना श्रेष्ठ गुण है। ह्यूमिलिटी इज द ग्रेटेस्ट वर्च्यू। सब को निवै आप कहो पर को निवै ना कोए। पर की वेखीदा है संसार विच, सब को निवै आप कहो, हरेक जीव अपने स्वार्थ लई न्यों रहा है। पर को निवै ना कोए, भाई ऐसा ना जान लेना कि जगत विच पराए अगे कोई न्यों रहा है, क्योंकि साढ़े दूसरे अगे न्यों विच कोई गरज छुपी हुंदी है, कोई लालच छुपया हुंदा है। तर तराजू तोलिए निवै सो गौरा होए। पर भाई जे बिना लोभ लालच ਕੋਈ ਨਿਮਰਤਾ ਵਿੱਚ ਲਿਫ ਜਾਏ, ਨਿਉਂ ਜਾਏ ਤਾਂ ਉਹ ਗੌਰਾ ਹੈ। ਧਰ ਤਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ। ਦਰਅਸਲ ਪਾਈ ਨਿਉਣਾ ਨਿਮਰਤਾ ਨੀਚਪਨ ਨਹੀਂ ਹੈ, ਨਿਮਰਤਾ ਦਰਸਾਣੀ ਨੀਚ ਕਰਮ ਨਹੀਂ ਹੈ। ਇਹ ਤਾਂ ਸਗੋਂ ਆਪਣੇ ਆਪ ਨੂੰ ਗੌਰਵ ਕਰਨਾ ਹੈ, ਇਹ ਤਾਂ ਆਪਣੇ ਆਪ ਨੂੰ ਉੱਚਾ ਕਰਨਾ ਹੈ। ਆਹ ਦੇਖੋ ਨਾ, ਧਰ ਤਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ। ਜਦੋਂ ਤਕੜੀ ਉੱਤੇ ਕੁਛ ਤੋਲੀਦਾ ਹੈ, ਤਦੋਂ ਤਕੜੀ ਦਾ ਜੋ ਪਲੜਾ ਭਾਰਾ ਹੁੰਦਾ ਹੈ ਉਹ ਨੀਵਾਂ ਹੋ ਜਾਂਦਾ ਹੈ। ਤਿਵੇਂ ਭਾਈ, ਨਿਉਣ ਵਾਲਾ ਨਿਮਰਤਾ ਦਰਸਾਉਣ ਵਾਲਾ ਵੀ ਭਾਰਾ ਹੁੰਦਾ ਹੈ, ਭਰਿਆ ਹੁੰਦਾ ਹੈ, ਗੌਰਵ ਹੁੰਦਾ ਹੈ। ਅਪਰਾਧੀ ਦੂਣਾ ਨਿਵੈ ਜੋਹੰਤਾ ਮਿਰਗਾਹੇ। ਅਪਰਾਧੀ ਗੁਨਹਿਗਾਰ, ਹੰਤਾ ਮਾਰਨ ਵਾਲਾ, ਮਿਰਗਾਹੇ ਮਿਰਗ ਹਰਣ। ਅਪਰਾਧੀ ਦੂਣਾ ਨਿਵੈ ਜੋਹੰਤਾ ਮਿਰਗਾਹੇ। ਪਰ ਭਾਈ, ਨਿਉਣ ਨਿਉਣ ਵਿੱਚ ਵੀ ਤਾਂ ਫਰਕ ਹੈ। ਵੇਖੀਦਾ ਹੈ ਜਗਤ ਵਿੱਚ ਅਪਰਾਧੀ ਗੁਨਹਿਗਾਰ ਆਮ ਲੋਕਾਂ ਨਾਲੋਂ ਦੁੱਗਣਾ ਨਿਉਂਦੇ ਹਨ, ਇੰਨਾ ਨਿਉਂਦੇ ਹਨ ਕਿ ਲਿਫ ਕੇ ਦੋਹਰੇ ਹੋ ਜਾਂਦੇ ਹਨ। ਪਰ ਉਹਨਾਂ ਦੀ ਨਿਮਰਤਾ ਪਿੱਛੇ ਅਪਰਾਧ ਗੁਨਾਹ ਛਿਪੇ ਹੁੰਦੇ ਹਨ। ਦੇਖੋ ਨਾ, ਸ਼ਿਕਾਰੀ ਵੀ ਨਿਉਂਦਾ ਹੈ, ਇੰਨਾ ਨਿਉਂਦਾ ਹੈ ਕਿ ਜ਼ਮੀਨ 'ਤੇ ਹੀ ਲੇਟ ਜਾਂਦਾ ਹੈ, ਪਰ ਉਸਦੇ ਨਿਉਣ ਵਿੱਚ ਕਿਸੇ ਦੀ ਮੌਤ ਛਿਪੀ ਹੈ। ਸ਼ਿਕਾਰੀ ਦਾ ਨਿਉਣਾ ਹਿਰਣ ਦੀ ਮੌਤ ਹੈ। ਪਰ ਭਾਈ, ਬਿਨਾਂ ਅਰਥ ਤੋਂ ਜੇਕਰ ਕੋਈ ਤੁਹਾਡੇ ਅੱਗੇ ਚੁੱਕ ਰਿਹਾ ਹੈ ਤਾਂ ਉਸ ਤੋਂ ਵੀ ਬਚੋ। ਅਨਡਿਊ ਪੋਲਾਈਟਨੈਸ ਵੀ ਖਤਰੇ ਦੀ ਨਿਸ਼ਾਨੀ ਸਮਝੋ। ਸੀਸ ਨਿਵਾਏ ਕਿਆ ਥੀ ਹੈ ਜਾਂ ਹਿਰਦੈ ਕਸੁੱਧੈ ਜਾਏ, ਕਸੁੱਧੈ ਖੋਟੇ। ਪਰ ਭਾਈ, ਜੇ ਸਿਰਫ ਸਿਰ ਨਿਵਾ ਦਿੱਤਾ ਜਾਏ ਪਰ ਅੰਦਰੋਂ ਜੀਵ ਖੋਟਾ ਹੀ ਹੋਵੇ ਤਾਂ ਇਸ ਨਿਉਣ ਦਾ ਕੀ ਲਾਭ ਹੋ ਸਕਦਾ ਹੈ? ਕਿਉਂਕਿ ਭਾਈ, ਸਰੀਰ ਦਾ ਝੁਕਣਾ ਵੀ ਕੋਈ ਝੁਕਣਾ ਹੁੰਦਾ ਹੈ। ਝੁਕਣਾ ਤਾਂ ਦਰਅਸਲ ਅੰਦਰੋਂ ਝੁਕਣਾ ਹੁੰਦਾ ਹੈ, ਮਨ ਦਾ ਝੁਕਣਾ ਹੁੰਦਾ ਹੈ। ਬਾਹਰੋਂ ਕੋਈ ਕਿੰਨਾ ਵੀ ਝੁਕ ਜਾਏ, ਜੇ ਮਨ ਹੀ ਨਾ ਝੁਕਿਆ ਤਾਂ ਕਾਹਦਾ ਝੁਕਿਆ? ਇਸ ਸ਼ਲੋਕ ਵਿੱਚ ਸਤਿਗੁਰਾਂ ਨੇ ਮਿੱਠਤ ਅਤੇ ਨਿਮਰਤਾ ਇਹਨਾਂ 'ਤੇ ਜ਼ੋਰ ਦਿੱਤਾ ਹੈ। ਖਿਆਲ ਰੱਖਣਾ, ਮਿੱਠਤ ਹੀਨ ਉੱਚਾਪਨ ਕਿਸੇ ਕੰਮ ਦਾ ਨਹੀਂ। ਇਸੇ ਤਰ੍ਹਾਂ ਮਿੱਠਤ ਹੀਨ ਨਿਮਰਤਾ ਵੀ ਕਿਸੇ ਕੰਮ ਦੀ ਨਹੀਂ। ਕੀ ਲਾਭ ਖੋਟ ਵਾਲੀ ਨਿਮਰਤਾ ਦਾ? ਔਰ ਮਿੱਠਤ ਤਾਂ ਇੱਕ ਐਸੀ ਗੌਰਵਤਾ ਹੈ ਜੋ ਸੁਤੇ ਸਿੱਧ ਨਿਮਰਤਾ ਨੂੰ ਜਨਮ ਦਿੰਦੀ ਹੈ। ਮਿੱਠੇ ਸੁਭਾਅ ਵਾਲੇ ਇਨਸਾਨ ਵਿੱਚੋਂ ਨਿਮਰਤਾ ਦੇ ਫੁਹਾਰੇ ਆਪਣੇ ਆਪ ਫੁੱਟਣਗੇ। ਔਰ ਨਿਮਰਤਾ ਨੀਵਾਂਪਣ ਨਹੀਂ ਹੈ, ਇਹ ਤਾਂ ਆਪੇ ਦਾ ਗੌਰਵ ਹੈ। ਅਤੇ ਇਹੋ ਤਾਂ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਸਾਰ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਜ਼ਿੰਦਗੀ ਇਹੋ ਹੀ ਪ੍ਰਚਾਰਿਆ। ਇਸ ਤੋਂ ਅਗਲੇ ਸ਼ਲੋਕ ਵਿੱਚ ਸਤਿਗੁਰਾਂ ਨੇ ਪਾਖੰਡੀ ਪੰਡਿਤ ਦੀ ਤਸਵੀਰ ਪੇਸ਼ ਕੀਤੀ ਹੈ। ਮਹਿਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦਨ। ਪੜ੍ਹ ਪੜ੍ਹ ਕੇ ਪੁਸਤਕ, ਵੇਦ ਸ਼ਾਸਤਰ ਵਗੈਰਾ, ਧਰਮ ਗ੍ਰੰਥ। ਸੰਧਿਆ ਸ਼ਾਮ ਦਾ ਪਾਠ। ਬਾਦੰ ਵਾਦ ਵਿਵਾਦ, ਬਹਿਸ ਮਬਾਸਾ, ਚਰਚਾ। ਪੜ ਪੁਸਤਕ ਸੰਧਿਆ ਬਾਦੰ, ਪੰਡਿਤ ਵੇਦ ਸ਼ਾਸਤਰ ਵਗੈਰਾ ਧਰਮ ਗ੍ਰੰਥ ਪੜ੍ਹਦਾ ਹੈ, ਸੰਧਿਆ ਦਾ ਪਾਠ ਵੀ ਕਰਦਾ ਹੈ, ਅਤੇ ਇਹ ਸਭ ਕੁਝ ਕਰਕੇ ਫਿਰ ਧਰਮ ਚਰਚਾ ਛੇੜਦਾ ਹੈ। ਫੋਕਟ ਕਰਮੀ ਪੰਡਿਤ ਧਰਮ ਗ੍ਰੰਥ ਤਾਂ ਪੜ੍ਹਦਾ ਹੈ ਪਰ ਵਾਦ ਵਿਵਾਦ, ਬਹਿਸ ਅਤੇ ਝਗੜੇ ਕਰਨ ਲਈ। ਤਾਂ ਰੁਚੀ ਉਸਦੀ ਧਰਮ ਵਿੱਚ ਜਾਂ ਪਾਠ ਪੂਜਾ ਵਿੱਚ ਨਹੀਂ, ਸਗੋਂ ਰਸਤਾ ਉਸਨੂੰ ਧਰਮ ਚਰਚਾ ਅਤੇ ਬਹਿਸ ਮਬਾਸੇ ਵਿੱਚ ਹੈ। செல் பூஜச பகல் சமாதம் செல் சிலா பத்தர் தி மூர்த்தி பகல் பகலியாம் வர்கி சமாதம் சமாதி செல் பூஜச பகல் சமாதம் மூர்த்தி பூஜதா ஹை பண்டத் பர் பூஜா விச்ச சமாதி பகலே வாலி ஹை இஸ் பங்க்தி விச் செல் பூஜச பகல் சமாதம் ਦੋ ਕਮੀਆਂ ਦਸੀਆਂ ਹਨ ਪੰਡਤ ਦੀਆਂ ਪ੍ਰਭੂ ਦੀ ਮੂਰਤੀ ਤਾਂ ਪੰਡਤ ਨੂੰ ਹਿਰਦੇ ਅੰਦਰ ਹੀ ਪ੍ਰਗਟ ਕਰਨੀ ਚਾਹੀਦੀ ਸੀ ਪਰ ਇਹ ਤਾਂ ਅਜੇ ਬਾਹਰ ਦੀ ਮੂਰਤੀ ਨਾਲ ਜੁੜਿਆ ਹੋਇਆ ਹੈ ਇਹ ਤਾਂ ਅਜੇ ਪੱਥਰ ਦੀ ਮੂਰਤ ਦਾ ਉਪਾਸ਼ਕ ਹੈ ਇਹ ਕਰਮ ਬਚਕਾਨਾ ਹੈ ਇਹ ਤਾਂ ਧਰਮ ਦਾ ਬਚਪਨਾ ਹੈ ਪੰਡਤ ਤਾਂ ਅਜੇ ਅਲਫ ਬੇ ਪੜ ਰਿਹਾ ਹੈ